ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨਨਾ ਬਿਨਾਸਨੰ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨਨਾ ਬਿਨਾਸਨੰ ਮੁਖ ਤਲੈ ਪੈਰ ਉਪਰੇ ਵਸੰਦੋ ਕੋਹ ਥੜਾ ਥਾਈ ਨਾਨਕ ਸੋ ਧਨੀ ਕਿਉ ਵਿਸਾਰਿਓ ਉਦਰ ਹੈ ਜਿਸਦਾ ਨਾਈ ਪਾਉੜੀ ਰਕਤ ਬਿੰਦ ਕਰ ਨਿਮਿਆ ਅਗਨ ਉਦਰ ਮਝਾਰ ਉਰਦ ਮੁਖ ਕੁਚੀਲ ਬਿਕਲ ਨਰਕ ਘੋਰ ਗੁਬਾਰ ਹਰ ਸਿਮਰਤ ਤੂੰ ਨਾ ਜਲਹੇ ਮਨ ਤਨ ਉਰਧਾਰ ਬਿਖਮ ਥਾ ਨੋਹ ਜਿਨ ਰਖਿਆ ਤਿਸ ਤਿਲ ਨ ਵਿਸਾਰ ਪ੍ਰਭ ਬਿਸਰਤ ਸੁਖ ਕਦੇ ਨਾਹੀ ਜਸ ਹੈ ਜਨਮ ਹਾਰ ਬਿਖਮ ਥਾਨੋਹ ਜਿਨ ਰਖਿਆ ਤਿਸ ਤਿਲ ਨ ਵਿਸਾਰ ਪ੍ਰਭ ਬਿਸਰਤ ਸੁਖ ਕਦੇ ਨਾਹੀ ਜਸ ਹੈ ਜਨਮ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਜੁਗੋ ਜੁਗਾ ਟਲ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ ਸ਼ਬਦਾ ਅਵਤਾਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਧੰਤਾ ਦੇ ਯੋਗ ਹੋ ਜੋ ਆਪ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰ ਰਹੇ ਹੋ। ਸਤਿ ਸੰਗਤ ਜੀ, ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਧੰਨ ਦੀਨ ਦੁਨੀ ਦੇ ਮਾਲਕ ਪੰਚਮ ਗੁਰਦੇਵ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਜੈਤ ਸ੍ਰੀ ਦੀ ਵਾਰ ਦਾ ਇਹ ਦੂਸਰਾ ਸ਼ਬਦ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਪਾਵਨ ਸ਼ਬਦ ਦੇ ਵਿੱਚ ਸਾਨੂੰ ਮੂਲ ਰੂਪ ਦੇ ਵਿੱਚ ਸਮਝਾਉਂਦੇ ਹਨ ਕਿ ਐ ਭਾਈ ਤੂੰ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਪਰਮਾਤਮਾ ਦੀ ਸ਼ਰਨ ਦੇ ਵਿੱਚ ਪੈ ਕੇ ਉਸ ਦਾ ਸਿਮਰਨ ਕਰ। ਜਿਸ ਸਿਮਰਨ ਦੀ ਬਰਕਤ ਦਾ ਸਦਕਾ ਮਾਤਾ ਦੇ ਗਰਭ ਦੇ ਵਿੱਚ ਜੀਵ ਦੀ ਪ੍ਰਤਪਾਲਣਾ ਹੁੰਦੀ ਹੈ, ਜਠਰਾ ਅਗਨੀ ਦੇ ਵਿੱਚ ਜਿੱਥੇ ਮਾਤਾ ਦਾ ਖਾਧਾ ਹੋਇਆ ਭੋਜਨ ਸਾਰਾ ਭਸਮ ਹੋ ਜਾਂਦਾ ਹੈ, ਉੱਥੇ ਇਸ ਮਾਸ ਦੇ ਲੋਥੜੇ ਨੂੰ ਵਾਹਿਗੁਰੂ ਪਰਮੇਸ਼ਰ ਸਿਮਰਨ ਦੀ ਬਰਕਤ ਦਾ ਸਦਕਾ ਬਚਾ ਕੇ ਰੱਖਦਾ ਹੈ। ਧਾਰਮਿਕ ਪੁਰਸ਼ਾਂ ਦਾ ਐਸਾ ਵਿਚਾਰ ਹੈ ਕਿ ਜਿਨ੍ਹਾਂ ਦੇ ਮਾਤਾ ਦੇ ਗਰਭ ਦੇ ਵਿੱਚ ਸਿਮਰਨ ਬੰਦ ਹੋ ਜਾਂਦਾ ਹੈ, ਉਹ ਫਿਰ ਸਹੀ ਢੰਗ ਦੇ ਨਾਲ ਜਨਮ ਹੀ ਨਹੀਂ ਲੈ ਪਾਉਂਦੇ ਹਨ, ਉਹ ਮਾਂ ਦੇ ਗਰਭ ਦੇ ਵਿੱਚ ਹੀ ਗਲ ਜਾਂਦੇ ਹਨ। ਔਰ ਜਿਨ੍ਹਾਂ ਦਾ ਸਿਮਰਨ ਜਾਰੀ ਰਹਿੰਦਾ ਹੈ ਉਹਨਾਂ ਦੀ ਫਿਰ ਸਹੀ ਢੰਗ ਦੇ ਨਾਲ ਪ੍ਰਤਪਾਲਣਾ ਹੁੰਦੀ ਰਹਿੰਦੀ ਹੈ। ਧਾਰਮਿਕ ਪੁਰਸ਼ਾਂ ਦਾ ਐਸਾ ਵਿਚਾਰ ਕਿ ਮਾਤਾ ਦੇ ਗਰਭ ਦੇ ਵਿੱਚ ਜੋ ਜੀਵ ਹੈ ਸਵਾਸ ਸਵਾਸ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦਾ ਹੈ, ਜਿਸ ਦੀ ਬਰਕਤ ਦਾ ਸਦਕਾ ਇਸ ਦਾ ਬਚਾਓ ਰਹਿੰਦਾ ਹੈ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਸ਼੍ਰੀ ਆਨੰਦ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਇਸ ਵਿਸ਼ੇ ਦੇ ਉੱਪਰ ਸਾਨੂੰ ਸਮਝਾਉਣਾ ਕੀਤਾ ਹੈ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ ਈਵਡ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ, ਉਸਨੋ ਕਿਹੋ ਪੋਹੇ ਨ ਸਕੀ ਜਿਸਨੋ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ, ਕਹਿ ਨਾਨਕ ਈਵਡ ਦਾਤਾ ਸੋ ਕਿਉਂ ਮਨੋ ਵਿਸਾਰੀਐ। ਫਿਰ ਮਹਾਰਾਜ ਜੀ ਸਮਝਾਉਂਦੇ ਹਨ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਜਿਸ ਵਸਤੂ ਨੂੰ ਦੇਖ ਕੇ ਜਿਸ ਪਦਾਰਥ ਨੂੰ ਦੇਖ ਕੇ ਪ੍ਰਭੂ ਭੁੱਲਦਾ ਹੈ ਉਸਨੂੰ ਗੁਰਮਤ ਦੇ ਅਨੁਸਾਰ ਮਾਇਆ ਆਖਿਆ ਗਿਆ। ਉਹਨਾਂ ਗੁਰਮੁਖਾਂ ਸਤਪੁਰਸ਼ਾਂ ਮਹਾਂਪੁਰਸ਼ਾਂ ਨੂੰ ਵੀ ਧੰਨ ਧੰਨ ਆਖਿਆ ਜਿਨ੍ਹਾਂ ਨੇ ਮਾਇਆ ਦੇ ਵਿੱਚ ਰਹਿ ਕੇ ਪ੍ਰਭੂ ਨੂੰ ਪਾ ਲਿਆ। ਉਹਨਾਂ ਵਾਸਤੇ ਨਾ ਧੰਨ ਮਾਇਆ ਰਹੀ ਨਾ ਪਦਾਰਥ ਮਾਇਆ ਰਹੇ, ਗਰਜ ਕੇ ਸੰਸਾਰ ਦੀ ਕੋਈ ਵੀ ਵਸਤੂ ਜੋ ਸੀ ਉਹਨਾਂ ਵਾਸਤੇ ਮਾਇਆ ਨਹੀਂ ਰਹੀ, ਕਿਉਂਕਿ ਉਹਨਾਂ ਮਾਇਆ ਦੇ ਵਿੱਚ ਰਹਿ ਕੇ ਪ੍ਰਭੂ ਨੂੰ ਪਾ ਲਿਆ। ਮਹਾਰਾਜ ਸਾਨੂੰ ਮੂਲ ਰੂਪ ਦੇ ਵਿੱਚ ਸਮਝਾਉਂਦੇ ਹਨ ਕਿ ਐ ਭਾਈ ਜਿਸ ਵਾਹਿਗੁਰੂ ਨੇ ਤੈਨੂੰ ਮਾਤਾ ਦੇ ਗਰਭ ਦੇ ਵਿੱਚ ਬਚਾਇਆ, ਇਸ ਸੰਸਾਰ ਦੇ ਵਿੱਚ ਆ ਕੇ ਜੇਕਰ ਤੂੰ ਉਸ ਦਾ ਸਿਮਰਨ ਕਰੇ ਉਸ ਦੀ ਸ਼ਰਨ ਦੇ ਵਿੱਚ ਪੈ ਜਾਵੇ ਤਾਂ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਮਾਇਆ ਦਾ ਪ੍ਰਭਾਵ ਤੇਰੇ ਉੱਪਰ ਨਹੀਂ ਪੈ ਸਕਦਾ ਹੈ। ਤੂੰ ਮਾਇਆ ਦੇ ਵਿੱਚ ਰਹਿੰਦਾ ਹੋਇਆ ਨਿਰਲੇਪ ਰਹਿ ਸਕਦਾ ਹੈ। ਮਾਇਆ ਦਾ ਸੇਕ ਜਿਹੜਾ ਹੈ ਨਾ ਉਹ ਤੈਨੂੰ ਲੱਗ ਨਹੀਂ ਸਕਦਾ ਹੈ। ਜਦਕਿ ਗੁਰਬਾਣੀ ਦੇ ਵਿੱਚ ਮਹਾਰਾਜ ਸਮਝਾਉਂਦੇ ਹਨ, ਕਾਮ ਕ੍ਰੋਧ ਜਲੇ ਸਭ ਕੋਈ, ਸਾਰੇ ਜਗਤ ਦੇ ਜੀਵ ਜਲ ਰਹੇ ਹਨ, ਕਿਧਰੇ ਸ਼ਾਂਤੀ ਜੋ ਹੈ ਉਹ ਦਿਖਾਈ ਨਹੀਂ ਪੈਂਦੀ ਹੈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੇ ਵਾਰਾਂ ਦੇ ਵਿੱਚ ਬਚਨ ਹਨ, ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉਂ ਬਣ ਆਈ, ਬਾਬਾ ਪੈਦਾ ਸੱਚਖੰਡ, ਨੌ ਨਿਦ ਨਾਮ ਗਰੀਬੀ ਪਾਈ, ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਗਤ ਵੱਲ ਜਦ ਦੇਖਿਆ, ਕੋਈ ਵਿਸ਼ੇ ਵਾਸ਼ਨਾ ਦੇ ਵਿੱਚ, ਕੋਈ ਤ੍ਰਿਸ਼ਨਾ ਦੀ ਵਾਸ਼ਨਾ ਦੇ ਵਿੱਚ, ਕੋਈ ਹੰਕਾਰ ਦੀ ਵਾਸ਼ਨਾ ਦੇ ਵਿੱਚ ਸਾਰੇ ਜਗਤ ਦੇ ਲੋਕ ਜਿਹੜੇ ਸਨ ਉਹ ਜਲ ਰਹੇ ਸਨ। ਜਲਦਿਆਂ ਹੋਇਆਂ ਨੂੰ ਉਭਾਰਨ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਇਆ ਦੇ ਘਰ ਦੇ ਵਿੱਚ ਆਏ। ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਜੋ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ। ਬੜੇ ਦੁਖੀ ਸਨ ਲੋਕ, ਹਾਏ ਹਾਏ ਕਰ ਰਹੇ ਸਨ। ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਮਹਾਰਾਜ ਕਹਿੰਦੇ ਇਹ ਕਿਉਂ ਦੁਖੀ ਹਨ, ਕਿਉਂ ਹਾਏ ਹਾਏ ਕਰ ਰਹੇ ਹਨ? ਕਹਿੰਦੇ ਇਹ ਸ਼ੁੱਧ ਕਰਨ ਵਾਲੇ ਹਨ, ਇਹਨਾਂ ਦੇ ਵਿੱਚ ਖੋਟਾਂ ਹਨ, ਇਹਨਾਂ ਦੇ ਵਿੱਚ ਮੈਲਾਂ ਹਨ। ਸੰਸਾਰ ਦੇ ਜੀਆਂ ਨੂੰ ਸੋਧਣ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਚੱਲੇ ਹਨ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ਤੋਂ। ਔਰ ਗੁਰ ਇਤਿਹਾਸ ਦੇ ਮੁਤਾਬਕ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਖ ਵੱਖ ਥਾਵਾਂ 'ਤੇ ਜਾਂਦੇ ਹਨ। ਸਭ ਤੋਂ ਪਹਿਲਾਂ ਭਾਈ ਲਾਲੋ ਜੀ ਦੇ ਪਾਸ, ਜਿੱਥੇ ਕਿ ਹਜ਼ੂਰ ਸੱਚੇ ਪਾਤਸ਼ਾਹ ਜੀ ਮਲਕ ਭਾਗੋ ਨੂੰ ਸਿੱਖਿਆ ਦਿੰਦੇ ਹਨ ਕਿ ਪਾਪਾਂ ਦੇ ਨਾਲ ਇਕੱਠੀ ਕੀਤੀ ਹੋਈ ਮਾਇਆ ਦੇ ਨਾਲ ਤੈਨੂੰ ਸੁੱਖ ਨਹੀਂ ਮਿਲ ਸਕਦਾ ਹੈ। ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ, ਗੱਲੀ ਭਿਸਤ ਨਾ ਪਾਈਐ, ਛੁੱਟੈ ਸੱਚ ਕਮਾਏ, ਮਾਰਨ ਪਾਏ ਹਰਾਮ ਮੈਂ, ਹੋਏ ਹਲਾਲ ਨਾ ਜਾਏ। ਕਿਧਰੇ ਹਜ਼ੂਰ ਸੱਚੇ ਪਾਤਸ਼ਾਹ ਜੀ ਸੱਜਣ ਠੱਗ ਦੇ ਪਾਸ ਜਾਂਦੇ ਹਨ, ਉਹਨੂੰ ਸਮਝਾਉਂਦੇ ਹਨ ਕਿ ਬਾਹਰ ਦਾ ਧਾਰਮਿਕ ਲਿਬਾਸ ਪਾਉਣ ਦੇ ਨਾਲ ਕੋਈ ਧਰਮੀ ਨਹੀਂ ਬਣ ਜਾਂਦਾ। ਉਂਝ ਤਾਂ ਬਗਲਿਆਂ ਦਾ ਰੰਗ ਵੀ ਚਿੱਟਾ ਹੈ, ਜੇ ਚਿੱਟੇ ਕੱਪੜੇ ਪਾਉਣ ਦੇ ਨਾਲ ਹੀ ਗੱਲ ਬਣ ਜਾਵੇ ਫਿਰ ਬਗਲਿਆਂ ਦੀ ਕਲਿਆਣ ਹੋ ਜਾਵੇ। ਚਿੱਟੇ ਜਿਨਕੇ ਕੱਪੜੇ, ਮੈਲੇ ਚਿੱਤ ਕਠੋਰ ਜੀਓ, ਤਿੰਨ ਮੁੱਖ ਨਾਮ ਨ ਉਪਜੈ, ਦੂਜੇ ਵਿਆਪੈ ਚੋਰ ਜੀਓ। ਮਹਾਰਾਜ ਕਹਿੰਦੇ ਉੱਜਲ ਕਹਿਹਾਂ ਚਿਲਕਣਾ ਘੋਟ ਮਕਾਲੜੀ ਮਸ ਧੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਾਂ ਤਿਸ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਾਨ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ। ਉੱਥੇ ਮਹਾਰਾਜ ਜੀ ਨੇ ਬਚਨ ਕੀਤਾ ਸੀ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਆਂ। ਜਿਵੇਂ ਬਗਲਾ ਤਾਰੀ ਲਾ ਕੇ ਰੱਖਦਾ ਹੈ ਵੀ ਕਦੋਂ ਮੇਰਾ ਸ਼ਿਕਾਰ ਮੇਰੇ ਹੱਥ ਆਵੇ, ਧਾਰਮਿਕ ਅਸਥਾਨਾਂ 'ਤੇ ਲੈ ਕੇ ਬਗਲੇ ਵਾਲੀ ਬਿਰਤੀ ਨਹੀਂ ਧਾਰਨ ਕਰਨੀ ਹੈ। ਕਿਧਰੇ ਮੋਹ ਮਾਇਆ ਦੇ ਵਿੱਚ ਜੋ ਗ੍ਰਸਤ ਸੀ ਨੂਰਾ ਕੋੜੀ, ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਧਰੇ ਸ਼ੋ ਸੁਹਾਗਣ ਦਾ ਉਧਾਰ ਕਰਦੇ ਹਨ ਜੋ ਵਿਸ਼ੇ ਵਿਕਾਰਾਂ ਦੇ ਵਿੱਚ ਗਲਤਾਨ ਸੀ, ਉਹਦੇ ਵਿੱਚੋਂ ਖੋਟ ਕੱਢ ਕੇ ਫਿਰ ਦੂਸਰੀ ਵਾਰੀ ਦ੍ਰਿਸ਼ਟੀ ਪਾ ਕੇ ਇੱਕ ਲੰਗੜੇ ਦੀ ਲੱਤ ਸਹੀ ਕਰਕੇ ਉਹਨੂੰ ਕਹਿ ਦਿੰਦੇ ਹਨ ਵੀ ਸਾਰੇ ਪਿੰਡ ਦੇ ਵਿੱਚ ਕਹਿ ਦੇਵੀਂ ਵੀ ਮੇਰੀ ਲੱਤ ਜਿਹੜੀ ਹੈ ਸ਼ੋ ਸੁਹਾਗਣ ਨੇ ਠੀਕ ਕੀਤੀ ਹੈ। ਖੋਟ ਵੀ ਕੱਢ ਦਿੰਦੇ ਹਨ, ਫਿਰ ਉਹਦੀ ਸੋਭਾ ਵੀ ਕਰਵਾ ਦਿੰਦੇ ਹਨ। ਇਹ ਸਤਿਗੁਰੂ ਦੀ ਵਡਿਆਈ ਹੈ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਹੁਤ ਸਾਰੇ ਜੀਆਂ ਦਾ ਉਧਾਰ ਕੀਤਾ। ਧੰਨ ਦੀਨ ਦੁਨੀ ਦੇ ਮਾਲਕ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹਜ਼ੂਰ ਭਾਈ ਕੇਦਾਰੀ ਜੀ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜਗਤ ਦੇ ਜੀਵ ਜੋ ਹਨ ਔਗਣਾਂ ਦੀ ਅਗਨ ਦੇ ਵਿੱਚ ਜਲ ਰਹੇ ਹਨ, ਅਤੇ ਨਾਲ ਗੱਲ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਮੈਂ ਵੀ ਕੋਈ ਬਚਿਆ ਹੋਇਆ ਨਹੀਂ ਹਾਂ, ਮੈਂ ਵੀ ਜਲ ਰਿਹਾ ਹਾਂ। ਇਹ ਵੱਡੀ ਗੱਲ ਹੁੰਦੀ ਹੈ, ਕਿਉਂਕਿ ਆਮ ਤੌਰ 'ਤੇ ਆਪਾਂ ਔਗਣਾਂ ਦੀ ਜਲ ਕਰਦੇ ਹਾਂ, ਦੂਸਰਿਆਂ ਨੂੰ ਟਾਰਗੇਟ ਬਣਾ ਕੇ ਕਰਦੇ ਹਾਂ, ਆਪਣੇ ਵੱਲ ਝਾਤ ਨਹੀਂ ਮਾਰਦੇ ਹਾਂ। ਭਾਈ ਕੇਦਾਰੀ ਜੀ ਨੇ ਇਹ ਕਬੂਲ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਆਖਣ ਲੱਗੇ ਕਿ ਜਦੋਂ ਜੰਗਲ ਨੂੰ ਅੱਗ ਲੱਗ ਜਾਂਦੀ ਹੈ ਉਦੋਂ ਫਿਰ ਪਹਿਲੀ ਗੱਲ ਤਾਂ ਇਹ ਹੈ ਵੀ ਸਾਰੇ ਜਿਹੜੇ ਬਨਸਪਤੀ ਦਰਖਤ ਆਦਿਕ ਹਨ ਉਹ ਜਲ ਕੇ ਰਾਖ ਹੋ ਜਾਂਦੇ ਹਨ। ਮਹਾਰਾਜ ਜੀ ਨੇ ਪਾਵਨ ਗੁਰਬਾਣੀ ਦੇ ਵਿੱਚ ਵੀ ਜ਼ਿਕਰ ਕੀਤਾ ਹੈ, ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹਿਓ ਰੀ, ਕੋਈ ਹਰਿਆ ਬੂਟਾ ਜਿਹੜਾ ਹੈ ਨਾ ਬਚਦਾ ਹੈ, ਬਾਕੀ ਸਾਰੇ ਡੌਂ ਅਗਨੀ ਦੇ ਵਿੱਚ ਦਾਵਾ ਅਗਨ ਦੇ ਵਿੱਚ ਸਾਰੇ ਜਲ ਜਾਂਦੇ ਹਨ। ਦੂਸਰਾ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਕਿ ਜਿਸ ਤਰ੍ਹਾਂ ਉਸ ਜੰਗਲ ਦੇ ਵਿੱਚ ਜਿੱਥੇ ਅੱਗ ਲੱਗੀ ਹੋਈ ਹੈ ਕੋਈ ਹਿਰਨ ਜਿਹੜਾ ਹੈ ਨਾ ਛਾਲ ਮਾਰ ਕੇ ਪਾਣੀ ਦੀ ਨਦੀ ਦੇ ਵਿੱਚ ਚਲਿਆ ਜਾਵੇ, ਉਹਨੂੰ ਉੱਥੇ ਫਿਰ ਸ਼ਾਂਤੀ ਮਿਲ ਜਾਂਦੀ ਹੈ, ਸੁੱਖ ਮਿਲ ਜਾਂਦਾ ਹੈ। ਧਾਰਮਿਕ ਤੌਰ 'ਤੇ ਕਿਹੜੀ ਨਦੀ ਹੈ? ਮਹਾਰਾਜ ਆਖਣ ਲੱਗੇ ਜਿਹੜੀ ਸਤਸੰਗਤ ਹੈ ਨਾ, ਇਹ ਬੜੀ ਸੀਤਲ ਨਦੀ ਹੈ। ਜਿਹੜੇ ਸੰਸਾਰ ਦੇ ਵਿੱਚੋਂ ਕੰਮ ਧੰਦਿਆਂ ਨੂੰ ਸੰਕੋਚ ਕੇ ਸੰਗਤ ਦੇ ਵਿੱਚ ਆ ਜਾਂਦੇ ਹਨ ਉਹਨਾਂ ਨੂੰ ਫਿਰ ਸ਼ਾਂਤੀ ਮਿਲ ਜਾਂਦੀ ਹੈ, ਸੁੱਖ ਮਿਲ ਜਾਂਦਾ ਹੈ, ਬਾਕੀ ਜਲਦੇ ਰਹਿੰਦੇ ਹਨ। ਮਹਾਰਾਜ ਜੀ ਦੇ ਬਚਨਾਂ ਨੂੰ ਭਾਈ ਕੇਦਾਰੀ ਜੀ ਨੇ ਆਪਣੇ ਜੀਵਨ ਦੇ ਵਿੱਚ ਧਾਰਨ ਕੀਤਾ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ। ਜਿਸ ਵਕਤ ਬੀਬੀ ਅਮਰੋ ਜੀ ਦੇ ਪਾਸੋਂ ਇਹ ਸੁਣਦੇ ਹਨ ਕਿ ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੁਇ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ, ਤੋ ਗੁਣ ਨਾਹੀ ਅੰਤ ਹਰੇ। ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਵਿਸਰਤ ਤੇਰੇ ਗੁਣ ਗਲਿਆ, ਜਾਲੀ ਰਹਿਣ ਜਾਲ ਦਿਨ ਹੂਆ, ਜੇਤੀ ਘੜੀ ਫਾਹੀ ਤੇਤੀ। ਰਸ ਰਸ ਚੋਗ ਚੁਗੈ ਨਿਤ ਫਾਸੈ, ਛੂਟ ਸਮੂੜੇ ਕਵਣ ਗੁਣੀ, ਕਾਇਆ ਆਰਣ ਮਨ ਵਿੱਚ ਲੋਹਾ। ਮਹਾਰਾਜ ਕਹਿੰਦੇ ਪੰਚ ਅਗਨ ਤਿਤ ਲਾਗ ਰਹੀ। ਪੰਜ ਤਰ੍ਹਾਂ ਦੀ ਅਗਨ ਕਿਹੜੀ ਹੈ, ਜਿਨ੍ਹਾਂ ਦੇ ਵਿੱਚ ਮਨ ਜਿਹੜਾ ਹੈ ਜਲ ਰਿਹਾ ਹੈ? ਕਹਿੰਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜੋ ਹੈ ਨਾ, ਇਹ ਪੰਜ ਤਰ੍ਹਾਂ ਦੀ ਅਗਨ ਹੈ। ਜਿਵੇਂ ਲੁਹਾਰ ਦੀ ਭੱਠੀ ਦੇ ਵਿੱਚ ਲੋਹਾ ਜਲ ਜਾਂਦਾ ਹੈ ਨਾ, ਜਲ ਕੇ ਮਨੂਰ ਹੋ ਜਾਂਦਾ ਹੈ, ਇਸੇ ਤਰ੍ਹਾਂ ਕਹਿੰਦੇ ਮਨ ਵੀ ਜਿਹੜਾ ਹੈ ਨਾ ਬੰਦੇ ਦਾ ਜਲ ਕੇ ਮਨੂਰ ਹੋ ਗਿਆ ਹੈ, ਨਿਕੰਮਾ ਹੋ ਗਿਆ ਹੈ। ਪਾਸ ਦੇ ਵਿੱਚ ਇਹ ਸ਼ਕਤੀ ਹੈ ਕਿ ਉਹ ਅੱਠਾਂ ਧਾਤਾਂ ਨੂੰ ਕੰਚਨ ਕਰ ਦਿੰਦਾ ਹੈ, ਸੋਨਾ ਕਰ ਦਿੰਦਾ ਹੈ, ਪਰ ਉਹਦੇ ਵਿੱਚ ਇਹ ਸਮਰੱਥਾ ਨਹੀਂ ਕਿ ਉਹ ਮਨੂਰ ਨੂੰ ਕੰਚਨ ਕਰ ਦੇਵੇ। ਪਰ ਕਹਿੰਦੇ ਭਾਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ। ਜੇਕਰ ਪੂਰਾ ਗੁਰੂ ਸਿਰ ਦੇ ਉੱਪਰ ਹੋਵੇ, ਕਹਿੰਦੇ ਉਹ ਮਨੂਰ ਨੂੰ ਵੀ ਕੰਚਨ ਕਰ ਦਿੰਦਾ ਹੈ। ਏਕ ਨਾਮ ਅੰਮ੍ਰਿਤ ਉਹ ਦੇਵੈ ਤਉ ਨਾਨਕ ਤ੍ਰਿਸਠ ਸਦੇਹਾ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੇ ਵੀ ਬਚਨ ਹਨ, ਸਤਿਗੁਰ ਪਾਰਸ ਪਰਸਿਐ ਕੰਚਨ ਕਰੇ ਮਨੂਰ ਮਲੀਣਾ, ਸਤਿਗੁਰ ਬਾਮਨ ਚੰਦਨੋ ਵਾਸ ਸੁਆਸ ਕਰੇ ਲਾਖੀਣਾ, ਸਤਿਗੁਰ ਪੂਰਾ ਪਾਰ ਜਾਤ ਸਿਮਲ ਸਫਲ ਕਰੇ ਸੰਗ ਲੀਣਾ। ਮਾਨ ਸਰੋਵਰ ਸਤਿਗੁਰੂ ਕਾਗੋਂ ਹੰਸ ਜਲੋਂ ਦੁੱਧ ਪੀਣਾ, ਗੁਰ ਤੀਰਥ ਦਰਿਆਉ ਹੈ ਪਸ਼ੂ ਪ੍ਰੇਤ ਕਰੇ ਪਰਬੀਣਾ। ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਹ ਡੀਣਾ, ਗੁਰਮੁਖ ਮਨ ਅਪਤੀਜ ਪਤੀਣਾ। ਜਿਸ ਤਰ੍ਹਾਂ ਮਾਤਾ ਦੇ ਗਰਭ ਦੇ ਵਿੱਚ ਸਿਮਰਨ ਰੱਖਿਆ ਕਰਦਾ ਹੈ, ਇਸੇ ਤਰ੍ਹਾਂ ਸੰਸਾਰ ਦੇ ਗਰਭ ਦੇ ਵਿੱਚ ਵੀ ਪਰਮਾਤਮਾ ਦਾ ਨਾਮ ਹੀ ਰੱਖਿਆ ਕਰਦਾ ਹੈ। ਸਿਮਰਨ ਦੇ ਨਾਲ ਹੀ ਕੋਈ ਬਚ ਸਕਦਾ ਹੈ। ਸਤਿ ਸੰਗਤ ਜੀ, ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਂਪੁਰਸ਼ਾਂ ਦੇ ਪਾਸ ਇੱਕ ਮੁਸਲਮਾਨ ਵੀਰ ਆਇਆ। ਉਹਨੇ ਬੇਨਤੀ ਕੀਤੀ ਕਿ ਮਹਾਂਪੁਰਸ਼ੋ, ਜਿਹੜੇ ਰੱਬ ਦੇ ਪਿਆਰੇ ਹੁੰਦੇ ਹਨ ਉਹ ਸਾਰਿਆਂ ਦੇ ਸਾਂਝੇ ਹੁੰਦੇ ਹਨ, ਕੋਈ ਮੈਨੂੰ ਵੀ ਸਿੱਖਿਆ ਦਿਓ। ਮਹਾਂਪੁਰਸ਼ ਆਖਣ ਲੱਗੇ ਦੱਸੋ ਕੀ ਸਿੱਖਿਆ ਚਾਹੀਦੀ ਹੈ। ਆਖਣ ਲੱਗੇ ਕਿ ਮੇਰੀਆਂ 7 ਬੇਗਮਾਂ ਹਨ, ਪਰ ਅਜੇ ਵੀ ਮੇਰੀ ਦ੍ਰਿਸ਼ਟੀ ਮੈਲੀ ਹੈ, ਮਨ ਮੈਲਾ ਹੈ, ਅਜੇ ਵੀ ਮਨ ਜਿਹੜਾ ਹੈ ਨਾ ਪਰਾਏ ਘਰਾਂ ਵੱਲ ਝਾਕਦਾ ਹੈ। ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਆਖਣ ਲੱਗੇ ਕਿ ਗੁਰਮੁਖਾ, ਗੱਲ ਇਹ ਹੈ ਵੀ ਅੰਮ੍ਰਿਤ ਵੇਲੇ ਉੱਠ ਕੇ ਤੂੰ ਆਪਣੇ ਧਰਮ ਦੇ ਹਿਸਾਬ ਦੇ ਨਾਲ, ਸਾਰੇ ਰੱਬ ਦੇ ਹੀ ਨਾਮ ਹਨ, 2 ਘੰਟੇ ਅੱਲਾਹੂ ਅੱਲਾਹੂ ਦਾ ਜਪ ਕਰਿਆ ਕਰ। ਮਹੀਨੇ ਬਾਅਦ ਆ ਕੇ ਦੱਸੀ ਤੇਰਾ ਕੀ ਹਾਲ ਹੈ। ਕਹਿੰਦੇ ਜਿਹੜਾ ਫਿਰ ਸਿਮਰਨ ਕਰਨ ਲੱਗ ਪੈਂਦਾ ਫਿਰ ਹਾਲ ਦੱਸਣ ਜੋਗਾ ਕਿੱਥੇ ਰਹਿੰਦਾ ਹੈ, ਉਹ ਫਿਰ ਵਿੱਚ ਹੀ ਸਮਾ ਜਾਂਦਾ ਹੈ। ਮਨ ਨਿਰਮਲ ਹੋ ਗਿਆ, ਮਨ ਸ਼ੁੱਧ ਹੋ ਗਿਆ। ਭਾਵ ਇਹ ਹੈ ਕਿ ਜਿਸ ਤਰ੍ਹਾਂ ਮਾਤਾ ਦੇ ਗਰਭ ਦੇ ਵਿੱਚ ਪ੍ਰਭੂ ਨਾਮ ਰੱਖਿਆ ਕਰਦਾ ਹੈ, ਇਸੇ ਪ੍ਰਕਾਰ ਦੇ ਨਾਲ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਵੀ ਜਿਹੜੇ ਗੁਰੂ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਪੈ ਕੇ ਪ੍ਰਭੂ ਨਾਮ ਸਿਮਰਨ ਕਰਦੇ ਹਨ, ਉਹਨਾਂ ਦੀ ਵੀ ਫਿਰ ਸਾਧ ਸੰਗਤ ਜੀ ਰੱਖਿਆ ਹੁੰਦੀ ਹੈ। ਰੱਖੇ ਰੱਖਣ ਹਾਰ ਆਪ ਉਬਾਰਿਆਂ, ਗੁਰ ਕੀ ਪੈਰੀ ਪਾਏ ਕਾਜ ਸਵਾਰਿਆਂ। आओ जिस तरह महाराज सच्चे पातशाह जी सानू समझा रहे हैं अखरी अर्थ जो है आपां सरवण करिए। एक बारी सारी संगत प्यार नाल आखो जी सतनाम श्री वाहे गुरु साहिब जी।
सतनाम श्री वाहेगुरु साहिब जी। सलोक रचंत जी रचना मात गर्भ अस्थापन।
सतगुरु अर्जन देव महाराज सच्चे पातशाह जी समझाते हैं कि हे भाई ओ वाहिगुरु परमेशर जी दी रचना करता है माता दे गर्भ दे विच इसनू अस्थापन करके इसनू टिका के
सास सास सिमरंत नानक महा अगन ना विनाशन।
कहिंदे ये जो जीव है माता दे गर्भ दे विच स्वास स्वास प्रभु दा सिमरन करता है उसनू याद करता है इसे करके ही कहिंदे जड़े माता दे गर्भ दी जठरा अग्नि है उस दे सेक तो यह बच जांदा है। इसनों जठरा अग्नि दा सेक जो है वह व्यापदा नहीं। इसी तरह संसार रूपी अग्न गर्भ दे विच जड़े जीव प्रभु नाम सिमरन करते हैं चिंतन करते हैं उन्होंने भी कहिंदे संसार दी मोह माया दा जिहड़ा सेक है ना वह व्यापदा नहीं है।
मुख तलै पैर उपरी वसंदो कोह थोड़ा थाई।
जीव दी हालत दसदे हन कि जीव पुठा लटक के तप करदा है मुख इस दा हेठां नूं है और कहिंदे पैर जिहड़े हन इहदे उपर नूं हन इस तरह बिखम थां ते इह वसदा है।
नानक सो धनी क्यों विसारियो उदर है जिसदा नाई।
ओ धनी मालक वाहिगुरु परमेश्वर नूं कहिंदे क्यों विसारीए उसनूं नहीं विसारना चाहीदा जिस दे नाम दी बरकत दे नाल माता दे गर्भ दे विच रखिया हुंदी है।
पावड़ी रक्त बिंद कर निम्मिया अगन उदर मजार।
मां दी रक्त पिता दे बिंद दे नाल ये कहिंदे फिर पहला निम्मदा है टिकदा है माता दे गर्भ दे विच इस दी कहिंदे जो रचना है वाहिगुरु परमेश्वर करदा है।
उर्द मुख कुचील बिकल नरक कोर गुबार।
इस तरह उल्टे मुख ये लटकदा है बहुत ही कहिंदे बिकल भयानक इस दा स्वरूप है नरक घोर दे विच्चों इसनू वाहिगुरु परमेश्वर आप कढ लैंदा है बचा लैंदा है।
हर सिमरत तू ना जलहे मन तन उरतार।
हरी सिमरन दी बरकत दा सदका तू संसार सागर तो पार हो जावेगा जलेगा नहीं तेनू सेक नहीं लगेगा। प्रतपाल माता उदर राखै लगन देत ना सेक सोई स्वामी ईहा राखै बूझ बुद्ध विवेक। कहिंदे इत्थे भी संसार दे विच तेनू माया दा सेक नहीं लगेगा तू बच जावेंगा। जिस तरह प्रभु माता दे गर्भ दे विच रखिया करदा है।
बिखम थानोह जिन रखिया तिस तिल ना विसार।
ओके थां ते जिस तरह वाहिगुरु परमेश्वर ने तेरी रखिया कीती उस वाहिगुरु परमेश्वर नूं तिल मात्र भी विसारना ना कर भुलाउणा ना कर स्वास स्वास उस वाहिगुरु परमेश्वर दा सिमरन कर। जिस तरह अपने आप ही अर्ध उर्ध जिहड़े स्वास चलदे रहिंदे हन उस दे नाल तू गुरमंत्र नूं जोड़ गुरमंत्र भी नाल नाल चलदा रवे निरे खाली स्वास ना चलदे रहन। ਇਸ ਤਰ੍ਹਾਂ ਸਵਾਸ ਸਵਾਸ ਤੋਂ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰ।
ਪ੍ਰਭ ਬਿਸਰਤ ਸੁਖ ਕਦੇ ਨਾਹੀ, ਜਸ ਹੈ ਜਨਮ ਹਾਰ।
ਪ੍ਰਭੂ ਨੂੰ ਵਿਸਾਰ ਕੇ ਮਹਾਰਾਜ ਕਹਿੰਦੇ ਕਦੇ ਵਾਸਤੇ ਵੀ ਜੀਵ ਨੂੰ ਜਿਹੜਾ ਸੁੱਖ ਹੈ ਨਾ ਉਹ ਮਿਲ ਨਹੀਂ ਸਕਦਾ ਹੈ। ਭਾਵੇਂ ਬਹੁਤ ਸਾਰੇ ਇਸ ਦੇ ਕੋਲ ਸੁੱਖ ਦੇ ਸਾਧਨ ਹੋਣਗੇ, ਪਰ ਆਂਤਰਿਕ ਰੂਪ ਦੇ ਵਿੱਚ ਇਹ ਜੀਵ ਜਿਹੜਾ ਹੈ ਨਾ ਪ੍ਰਭੂ ਸਿਮਰਨ ਤੋਂ ਬਗੈਰ ਦੁਖੀ ਰਹੇਗਾ, ਕਲੇਸ਼ ਦੇ ਵਿੱਚ ਰਹੇਗਾ, ਅਸ਼ਾਂਤ ਰਹੇਗਾ, ਕਲਪਦਾ ਰਹੇਗਾ। ਇਸਦੀ ਕਲਪਨਾ ਕਦੇ ਮਿਟੇਗੀ ਨਹੀਂ। ਬਸ ਉਹਨਾਂ ਦੇ ਜੀਵਨ ਦੇ ਵਿੱਚ ਹੀ ਆਤਮਕ ਸ਼ਾਂਤੀ ਬਣੀ ਰਹਿੰਦੀ ਹੈ, ਟਿਕਾਊ ਬਣਿਆ ਰਹਿੰਦਾ ਹੈ, ਜਿਨ੍ਹਾਂ ਦੇ ਜੀਵਨ ਦੇ ਵਿੱਚ ਪ੍ਰਭੂ ਨਾਮ ਸਿਮਰਨ ਹੈ। ਇਸ ਕਰਕੇ ਮਹਾਰਾਜ ਸਮਝਾਉਂਦੇ ਹਨ ਕਿ ਐ ਭਾਈ, ਤੂੰ ਉਸ ਵਾਹਿਗੁਰੂ ਪਰਮੇਸ਼ੁਰ ਨੂੰ ਵਿਸਾਰ ਕੇ ਕਦੇ ਸੁਖੀ ਨਹੀਂ ਹੋ ਸਕਦਾ ਹੈ। ਦੁਨੀਆ ਦੇ ਜਿਹੜੇ ਪਦਾਰਥ ਹਨ ਇਹ ਤਾਂ ਛਾਇਆ ਦੀ ਤਰ੍ਹਾਂ ਹਨ, ਬਿਨਸ ਜਾਣ ਵਾਲੇ ਹਨ। ਜਿਹਨਾਂ ਦੇ ਵਿੱਚ ਚੇਤ ਜੋੜੇਗਾ ਤੈਨੂੰ ਅਖੀਰ ਪਛਤਾਉਣਾ ਪਵੇਗਾ। ਪੜ੍ਹਦੇ ਹਾਂ ਨਾ ਆਪਾਂ, ਬਿਰਖ ਕੀ ਛਾਇਆ ਸਿਉਂ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ। ਜਿਹੜਾ ਕਿ ਰੁੱਖ ਦੀ ਛਾਂ ਥੱਲੇ ਮੈਂ ਆਰਾਮ ਕਰ ਰਿਹਾ ਹਾਂ, ਇਹ ਇੱਥੇ ਟਿਕੀ ਰਹੇ ਉਹ ਤਾਂ ਬਿਨਸ ਜਾਵੇਗੀ, ਧੁੱਪ ਆ ਜਾਵੇਗੀ। ਬਿਰਖ ਕੀ ਛਾਇਆ ਸਿਉਂ ਰੰਗ ਲਾਵੈ, ਉਹ ਬਿਨਸੇ ਉਹ ਮਨ ਪਛਤਾਵੈ, ਜੋ ਦਿਸੈ ਸੋ ਚਾਲਣ ਹਾਰ, ਲਪਟ ਰਹਿਓ ਤੈ ਅੰਧ ਅੰਧਾਰ। ਮਹਾਰਾਜ ਕਹਿੰਦੇ ਬਟਾਊ ਸਿਉਂ ਜੋ ਲਾਵੈ ਨੇ, ਤਾਂ ਕੋ ਹਾਥ ਨਾ ਆਵੈ ਕਿਹੇ, ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ। ਕਹਿੰਦੇ ਜਿਹੜੇ ਰਾਹੀਆਂ ਦੇ ਨਾਲ ਪਿਆਰ ਪਾ ਲੈਂਦੇ ਹਨ ਉਹਨਾਂ ਨੂੰ ਵੀ ਪਛਤਾਉਣਾ ਪੈਂਦਾ ਹੈ। ਜਿੰਨੇ ਸਾਕ ਸੰਬੰਧੀ ਭੈਣ ਭਰਾ ਧੀਆਂ ਪੁੱਤਰ ਜੋ ਵੀ ਪਰਿਵਾਰ ਦੇ ਹਨ, ਸਭ ਕਹਿੰਦੇ ਰਸਤੇ ਦੇ ਰਾਹੀ ਹਨ, ਕਿਸੇ ਨੇ ਤੇਰੇ ਨਾਲ ਨਹੀਂ ਨਿਭਣਾ ਹੈ, ਅੱਪੜਨਾ ਹੈ। ਇਸ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਪ੍ਰੀਤ ਜੋ ਹੈ ਉਹੀ ਸੁਖਦਾਈ ਹੈ, ਸਦਾ ਵਾਸਤੇ ਸੁੱਖ ਦੇਣ ਵਾਲੀ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮੇ ਦੇ ਵਿੱਚ ਸਾਨੂੰ ਸਿੱਖਿਆ ਦਿੱਤੀ ਹੈ। ਆਓ, ਅੱਜ ਸੰਗਰਾਂਦ ਦਾ ਦਿਨ ਹੋਣ ਕਰਕੇ ਜੋ ਗੁਰੂ ਘਰ ਦੀ ਮਰਿਆਦਾ ਦੇ ਅਨੁਸਾਰ ਜੋ ਇਸ ਮਹੀਨੇ ਦੇ ਸ਼ਬਦ ਦੀ ਵਿਚਾਰ ਹੈ ਉਸ ਦੇ ਆਪਾਂ ਅਖਰੀ ਅਰਥ ਜੋ ਹਨ ਸਰਵਣ ਕਰੀਏ ਜੀ।
ਓਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹ।
ਪੋਹ ਦੇ ਮਹੀਨੇ ਦੇ ਵਿੱਚ ਧਨ ਦੀਨ ਦੁਨੀ ਦੇ ਮਾਲਕ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ, ਜਿਨ੍ਹਾਂ ਦੇ ਗਲੇ ਦੇ ਨਾਲ ਉਹ ਪ੍ਰਭੂ ਪਤੀ ਵਾਹਿਗੁਰੂ ਪਰਮੇਸ਼ਰ ਮਿਲ ਜਾਂਦਾ ਹੈ ਉਹਨਾਂ ਨੂੰ ਕਹਿੰਦੇ ਪੋਹ ਦੇ ਮਹੀਨੇ ਦੇ ਵਿੱਚ ਜਿਹੜਾ ਤੁਖਾਰ ਕੋਰਾ ਆਦਿਕ ਹੈ ਨਾ ਉਹ ਵਿਆਪਦਾ ਨਹੀਂ ਹੈ। ਜਿੱਥੇ ਵਾਹਿਗੁਰੂ ਦੇ ਪਿਆਰਿਆਂ ਨੂੰ ਅਗਨ ਨਹੀਂ ਵਿਆਪਦੀ ਹੈ ਉੱਥੇ ਵਾਹਿਗੁਰੂ ਦੇ ਪਿਆਰਿਆਂ ਨੂੰ ਠੰਡ ਵੀ ਨਹੀਂ ਵਿਆਪਦੀ ਹੈ। ਬਾਹਰੀ ਰੂਪ ਦੇ ਵਿੱਚ, ਬੈਰੂਨੀ ਰੂਪ ਦੇ ਵਿੱਚ ਜਿੱਥੇ ਉਹ ਠੰਡ ਤੋਂ ਵੀ ਉੱਪਰ ਉੱਠ ਜਾਂਦੇ ਹਨ, ਅਗਨ ਤੋਂ ਵੀ ਉੱਪਰ ਉੱਠ ਜਾਂਦੇ ਹਨ। ਦੇਖੋ ਕਿਤਨੀ ਕਿਤਨੀ ਠੰਡ ਹੁੰਦੀ ਹੈ, ਰਿਸ਼ੀ ਮੁਨੀ ਮਹਾਤਮਾ ਲੋਕ ਬਰਫ਼ਾਂ ਦੇ ਵਿੱਚ ਬੈਠ ਕੇ ਤਪ ਕਰਦੇ ਰਹਿੰਦੇ ਹਨ, ਸਿਮਰਨ ਕਰਦੇ ਰਹਿੰਦੇ ਹਨ। ਆਹ ਜਿਹੜੇ ਅੱਜ ਤੋਂ ਪੰਦਰਵਾੜਾ ਸ਼ੁਰੂ ਹੋ ਰਿਹਾ ਹੈ ਸ਼ਹੀਦੀ ਦਿਹਾੜੇ ਸਾਹਿਬਜ਼ਾਦਿਆਂ ਦੇ, ਸ਼ਹੀਦ ਸਿੰਘਾਂ ਦੇ, ਮਾਤਾ ਜੀ ਦੇ, ਕਿਤਨੀ ਠੰਡ ਹੈ। ਪਰ ਸਾਧ ਸੰਗਤ ਜੀ ਆਪਣੇ ਇਰਾਦਿਆਂ ਦੇ ਵਿੱਚ ਪਰਪੱਕ ਰਹੇ ਹਨ, ਉਹਨਾਂ ਨੂੰ ਕੋਈ ਡੁਲਾ ਨਹੀਂ ਸਕਿਆ ਹੈ। ਠੰਡਾ ਬੁਰਜਾਂ ਦੇ ਵਿੱਚ ਵੀ ਨਾਮ ਦਾ ਨਿੱਘ ਜਿਹੜਾ ਹੈ ਨਾ ਉਹਨਾਂ ਨੂੰ ਮਿਲਦਾ ਰਿਹਾ ਹੈ। ਉਹਨਾਂ ਦੇ ਪਾਸ ਸਿਮਰਨ ਸੀ, ਉਹਨਾਂ ਦੇ ਪਾਸ ਨਿਤਨੇਮ ਸੀ। ਦੂਸਰਾ, ਜੋ ਅੰਦਰੂਨੀ ਰੂਪ ਦੇ ਵਿੱਚ, ਰੂਹਾਨੀਅਤ ਰੂਪ ਦੇ ਵਿੱਚ ਜਿਹੜੇ ਸੰਸਾਰ ਦੇ ਦੁੱਖ ਅਤੇ ਸੁੱਖ ਹਨ, ਉਹਨਾਂ ਤੋਂ ਵੀ ਜਿਹੜੇ ਵਾਹਿਗੁਰੂ ਦੇ ਪਿਆਰੇ ਹਨ ਉਹ ਉੱਪਰ ਉੱਠ ਜਾਂਦੇ ਹਨ। ਜਿੱਥੇ ਜੇਠ ਹਾੜ ਦੀ ਜਿਹੜੀ ਤਪਸ਼ ਹੈ ਉਹ ਉਹਨਾਂ ਨੂੰ ਨਹੀਂ ਵਿਆਪਦੀ ਹੈ, ਜਿੱਥੇ ਸੰਸਾਰ ਦੇ ਦੁੱਖ ਉਹਨਾਂ ਨੂੰ ਨਹੀਂ ਵਿਆਪਦੇ ਹਨ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ। ਸਾਧ ਸੰਗਤ ਜੀ ਭਾਵੇਂ ਲੱਕੜਾਂ ਦੀ ਅਗਨ ਹੋਵੇ, ਉਹ ਵੀ ਅਗਨ ਹੈ, ਉਹਦਾ ਵੀ ਸੇਕ ਹੀ ਹੈ। ਭਾਵੇਂ ਬਰਫ਼ ਹੋਵੇ, ਉਹਦੀ ਤਸੀਰ ਵੀ ਗਰਮ ਹੀ ਹੁੰਦੀ ਹੈ। ਭਾਵ ਜਿਹੜੇ ਦੁੱਖ ਬੰਦੇ ਨੂੰ ਦੁਖੀ ਕਰਦੇ ਹਨ, ਇਸੇ ਤਰ੍ਹਾਂ ਜਿਹੜੇ ਸੁੱਖ ਹਨ ਉਹ ਵੀ ਬੰਦੇ ਨੂੰ ਦੁਖੀ ਹੀ ਕਰਦੇ ਹਨ। ਬਰਫ਼ ਦੀ ਤਸੀਰ ਵੀ ਗਰਮ ਹੀ ਹੁੰਦੀ ਹੈ। ਵਾਹਿਗੁਰੂ ਦੇ ਪਿਆਰੇ ਜਿਹੜੇ ਹਨ ਉਹ ਜਿੱਥੇ ਦੁੱਖਾਂ ਤੋਂ ਉੱਪਰ ਉੱਠ ਜਾਂਦੇ ਹਨ, ਉੱਥੇ ਸੁੱਖਾਂ ਤੋਂ ਵੀ ਉੱਪਰ ਉੱਠ ਜਾਂਦੇ ਹਨ। ਉਹਨਾਂ ਨੂੰ ਤੁਖਾਰ ਜਿਹੜਾ ਕੋਰਾ ਹੈ ਨਾ, ਉਹ ਵਿਆਪਦਾ ਨਹੀਂ ਹੈ। ਜਿਵੇਂ ਪਾਵਨ ਗੁਰਬਾਣੀ ਦੇ ਵਿੱਚ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ, ਕਈ ਵਾਰੀ ਜੀਵ ਜਿਹੜੇ ਹਨ ਦੁੱਖਾਂ ਦੇ ਵਿੱਚ ਡੋਲ ਜਾਂਦੇ ਹਨ, ਕਈ ਵਾਰੀ ਸੁੱਖਾਂ ਦੇ ਵਿੱਚ ਡੋਲ ਜਾਂਦੇ ਹਨ। ਸਿਮਰਨ ਛੁੱਟ ਜਾਂਦਾ ਹੈ, ਗੁਰੂ ਘਰ ਆਉਣਾ ਛੁੱਟ ਜਾਂਦਾ ਹੈ, ਨਿਤਨੇਮ ਰਹਿ ਜਾਂਦਾ ਹੈ, ਇੰਨੇ ਸੁੱਖਾਂ ਦੇ ਵਿੱਚ ਗਲਤਾਨ ਹੋ ਜਾਂਦੇ ਹਨ। ਮਹਾਰਾਜ ਪਾਵਨ ਗੁਰਬਾਣੀ ਦੇ ਵਿੱਚ ਫਰਮਾਉਂਦੇ ਹਨ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਹੋ ਇੰਨੀ ਟੋਲੀ ਭੁੱਲੀਅਸ ਤਿਸ ਕੰਤ ਨਾ ਬੈਠੀ ਪਾਸ ਜੀਓ। ਸੋਇਨਾ ਰੂਪਾ ਰੰਗੋਲਾ ਮੋਤੀ ਤੈ ਮਾਣਿਕ ਜੀਓ, ਸੇ ਵਸਤੂ ਸਹਿ ਦਿੱਤੀਆਂ ਮੈਂ ਤਿੰਨ ਸਿਓਂ ਲਾਇਆ ਚੇਤ ਜੀਓ। ਕਹਿੰਦੇ ਜਿਸ ਮਾਲਕ ਨੇ ਸਾਰੇ ਪਦਾਰਥ ਦਿੱਤੇ ਸਨ ਉਹਨੂੰ ਤਾਂ ਭੁਲਾ ਹੀ ਦਿੱਤਾ, ਇਹਨਾਂ ਪਦਾਰਥਾਂ ਦੇ ਵਿੱਚ ਹੀ ਗਲਤਾਨ ਹੋ ਕੇ ਰਹਿ ਗਏ। ਬਹੁਤ ਕੁਝ ਦਿੱਤਾ ਮਾਲਕ ਨੇ, ਪਰ ਕਹਿੰਦੇ ਜੋ ਵਾਹਿਗੁਰੂ ਦੇ ਪਿਆਰੇ ਹਨ ਉਹਨਾਂ ਨੂੰ ਜਿਹੜਾ ਤੁਖਾਰ ਇਹ ਜਿਹੜੇ ਸੁੱਖ ਹਨ ਉਹ ਵੀ ਵਿਆਪਦੇ ਹੀ ਨਹੀਂ ਹਨ, ਸੁੱਖਾਂ ਦੇ ਸੇਕ ਤੋਂ ਵੀ ਉਹ ਬਚ ਜਾਂਦੇ ਹਨ, ਜਿਨ੍ਹਾਂ ਦੇ ਗਲੇ ਦੇ ਨਾਲ ਉਹ ਵਾਹਿਗੁਰੂ ਪਰਮੇਸ਼ਰ ਪ੍ਰਭੂ ਪਤੀ ਮਿਲ ਜਾਂਦਾ ਹੈ।
ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੋ।
ਮਨ ਜੋ ਹੈ ਕਹਿੰਦੇ ਜਿਸ ਤਰ੍ਹਾਂ ਭੌਰਾ ਕਮਲ ਦੇ ਨਾਲ ਮਿੰਨਿਆ ਜਾਂਦਾ ਹੈ, ਜੁੜ ਜਾਂਦਾ ਹੈ, ਇਸੇ ਤਰ੍ਹਾਂ ਨਾਮ ਰੂਪੀ ਚਰਨਾਂ ਦੇ ਨਾਲ ਵਾਹਿਗੁਰੂ ਪਿਆਰਿਆਂ ਦਾ ਜਿਹੜਾ ਮਨ ਹੈ ਨਾ ਉਹ ਭੌਰੀ ਦੀ ਤਰ੍ਹਾਂ ਵਿੰਨਿਆ ਜਾਂਦਾ ਹੈ, ਜੁੜ ਜਾਂਦਾ ਹੈ। ਦਰਸ਼ਨ ਲੱਗੜਾ ਸ਼ਾਹ, ਉਹ ਜਿਹੜਾ ਸ਼ਾਹਾਂ ਦਾ ਸ਼ਾਹ ਵਾਹਿਗੁਰੂ ਪਰਮੇਸ਼ਰ ਹੈ, ਜਿਹੜਾ ਪਾਤਸ਼ਾਹਾਂ ਨੂੰ ਵੀ ਪਾਤਸ਼ਾਹੀਆਂ ਦੇਣ ਵਾਲਾ ਹੈ। ਇਸ ਕਰਕੇ ਸਤਿਗੁਰਾਂ ਦੀ ਜਦ ਸਿਫਤ ਕਰਨੀ ਹੋਵੇ ਨਿਰੇ ਪਾਤਸ਼ਾਹ ਨਹੀਂ ਪਾਤਸ਼ਾਹ ਦੇ ਪਾਤਸ਼ਾਹ ਕਹਿਣਾ ਚਾਹੀਦਾ ਹੈ ਸਤਿਗੁਰਾਂ ਨੂੰ। ਪਾਤਸ਼ਾਹਾਂ ਨੂੰ ਵੀ ਪਾਤਸ਼ਾਹੀਆਂ ਦੇਣ ਵਾਲੇ ਹਨ ਉਹ। ਜੋ ਵਾਹਿਗੁਰੂ ਪਰਮੇਸ਼ਰ ਪਾਤਸ਼ਾਹ ਦਾ ਪਾਤਸ਼ਾਹ ਹੈ, ਉਸ ਦੇ ਕਹਿੰਦੇ ਦਰਸ਼ਨਾਂ ਦੇ ਵਿੱਚ ਹੀ ਵਾਹਿਗੁਰੂ ਪਿਆਰਿਆਂ ਦਾ ਮਨ ਜਿਹੜਾ ਹੈ ਨਾ ਉਹ ਜੁੜਿਆ ਰਹਿੰਦਾ ਹੈ, ਲੱਗਾ ਰਹਿੰਦਾ ਹੈ। ਜਿੱਧਰ ਜਿੱਧਰ ਵੇਖਦੇ ਹਨ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਹੀ ਦਿਖਾਈ ਦਿੰਦਾ ਹੈ, ਹੋਰ ਧਿਆਨ ਬਾਹਰ ਮੁੱਖ ਜਾਂਦਾ ਹੀ ਨਹੀਂ ਹੈ। ਇੱਕ ਗੁਰਮੁਖ ਪਿਆਰੇ ਹੋਏ ਹਨ ਰਘਬੀਰ ਸਿੰਘ ਜੀ ਵੀਰ, ਉਹਨਾਂ ਦੀਆਂ ਬੜੀਆਂ ਸੁੰਦਰ ਪੁਸਤਕਾਂ ਹਨ। ਉਹਨਾਂ ਇੱਕ ਬਚਨ ਲਿਖਿਆ ਹੈ, ਕਹਿੰਦੇ ਮੈਂ ਸੰਤ ਬਾਬਾ ਅਤਰ ਸਿੰਘ ਜੀ ਮਸਤੂਵਾਣੇ ਵਾਲੇ ਮਹਾਂਪੁਰਸ਼ਾਂ ਦੀ ਸੰਗਤ ਦੇ ਵਿੱਚ ਗਿਆ, ਉਹ ਸੰਗਤ ਦੇ ਵਿੱਚ ਬਹੁਤ ਵਾਰੀ ਇਹ ਸ਼ਬਦ ਸੰਗਤ ਦੇ ਕੋਲੋਂ ਪੜ੍ਹਾਇਆ ਕਰਦੇ ਸਨ, ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨੈ, ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨੈ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਨੈ। ਨਾਲੇ ਉਹਨੇ ਕਹਿਣਾ ਸਾਧ ਸੰਗਤ ਜੀ ਜਗ ਦੀ ਜੋਤ ਨੂੰ ਜਪੋ, ਜਿੱਥੇ ਆਪ ਜਗਦੀ ਜੋਤ ਦਾ ਦੀਦਾਰ ਕਰਦੇ ਸਨ, ਉੱਥੇ ਕਹਿੰਦੇ ਐਸੇ ਐਸੇ ਸਤਸੰਗੀ ਵੀ ਸਨ, ਉਹਨਾਂ ਨੂੰ ਵੀ ਝਲਕ ਮਿਲ ਜਾਂਦੀ ਸੀ। ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ, ਉਹਨਾਂ ਦੀ ਸੰਗਤ ਦੇ ਵਿੱਚ ਵੀ ਇੱਕ ਪ੍ਰੇਮੀ ਉੱਠ ਕੇ ਆਖਣ ਲੱਗਾ ਵੀ ਮੈਨੂੰ ਕਲਗੀਆਂ ਵਾਲੇ ਦੀ ਕਲਗੀ ਦੀ ਝਲਕ ਮਿਲ ਰਹੀ ਹੈ, ਕਲਗੀ ਦੇ ਲਿਸ਼ਕਾਰੇ ਪੈ ਰਹੇ ਹਨ। ਮਹਾਂਪੁਰਸ਼ ਆਖਣ ਲੱਗੇ ਜਿਨ੍ਹਾਂ ਸਤਿਗੁਰਾਂ ਦੇ ਨਾਲ ਪਿਆਰ ਕਰੀਏ ਨਾ, ਉਹ ਫਿਰ ਆਪਣੀ ਝਲਕ ਵਿਖਾਲ ਦਿੰਦੇ ਹਨ। ਇਸ ਤਰ੍ਹਾਂ ਸਾਧ ਸੰਗਤ ਜੀ ਜੋ ਵਾਹਿਗੁਰੂ ਦੇ ਪਿਆਰੇ ਹਨ, ਵਾਹਿਗੁਰੂ ਦੇ ਦੀਦਾਰ ਦੇ ਵਿੱਚ ਹੀ ਲੱਗੇ ਰਹਿੰਦੇ ਹਨ, ਉਹਨਾਂ ਦਾ ਧਿਆਨ ਬਾਹਰ ਮੁੱਖ ਨਹੀਂ ਹੁੰਦਾ ਹੈ। ਦਰਸ਼ਨ ਲੱਗੜਾ ਸਾਹ, ਪਾਤਸ਼ਾਹ ਦੇ ਪਾਤਸ਼ਾਹ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨਾਂ ਦੇ ਵਿੱਚ ਹੀ ਲੱਗੇ ਰਹਿੰਦੇ ਹਨ।
ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ।
ਉਹ ਵਾਹਿਗੁਰੂ ਪਰਮੇਸ਼ਰ ਜੋ ਸ੍ਰਿਸ਼ਟੀ ਦਾ ਸਿਰਜਣਹਾਰ ਹੈ, ਪਾਲਣਹਾਰ ਹੈ, ਰਾਜਿਆਂ ਦਾ ਮਹਾਰਾਜਾ ਹੈ, ਉਸ ਦੀ ਸੇਵਾ ਦਾ ਉਸਦੇ ਸਿਮਰਨ ਦਾ ਲਾਹਾ ਖੱਟਦੇ ਰਹਿੰਦੇ ਹਨ।
ਵਿਖਿਆ ਪੋਹੇ ਨਾ ਸਕੇ ਮਿਲ ਸਾਧੂ ਗੁਣ ਗਾਹ।
ਜੋ ਸਾਧੂਆਂ ਦੀ ਗੁਰਮੁਖਾਂ ਦੀ ਸੰਗਤ ਦੇ ਵਿੱਚ ਮਿਲ ਕੇ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਹਨ, ਉਹਨਾਂ ਨੂੰ ਕਹਿੰਦੇ ਸੰਸਾਰ ਦੀ ਬਿਖ ਰੂਪ ਮਾਇਆ ਜੋ ਹੈ ਉਹ ਪੋਂਦੀ ਨਹੀਂ ਹੈ, ਰਹਿੰਦੇ ਹਨ ਮਾਇਆ ਦੇ ਵਿੱਚ, ਪਰ ਕਹਿੰਦੇ ਮਾਇਆ ਉਹਨਾਂ ਨੂੰ ਵਿਆਪਦੀ ਨਹੀਂ, ਮਾਇਆ ਦਾ ਸੇਕ ਉਹਨਾਂ ਨੂੰ ਲੱਗਦਾ ਨਹੀਂ ਹੈ।
ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹ।
ਉਹ ਜੋ ਜੀਵ ਆਤਮਾ ਜਿਸ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਤੋਂ ਉਪਜੀ ਸੀ, ਪੈਦਾ ਹੋਏ ਸੀ, ਉਸੇ ਦੇ ਵਿੱਚ ਹੀ ਮਿਲੀ ਰਹਿੰਦੀ ਹੈ, ਸੱਚੀ ਪ੍ਰੀਤ ਦੁਆਰਾ ਉਹਨਾਂ ਦੀ ਸਮਾਈ ਹੋਈ ਰਹਿੰਦੀ ਹੈ।
ਕਰ ਗਹਿਲੀਨੀ ਪਾਰ ਬ੍ਰਹਮ ਬਾਹੁੜ ਨਾ ਵਿਛੁੜੀ ਆਹ।
ਉਹ ਵਾਹਿਗੁਰੂ ਪਰਮੇਸ਼ਰ ਪ੍ਰਭੂ ਪਤੀ ਜੀਵ ਰੂਪ ਇਸਤਰੀ ਨੂੰ ਉਸਦੇ ਹੱਥ ਤੋਂ ਪਕੜ ਕੇ ਆਪਣੇ ਨਾਲ ਮਿਲਾ ਲੈਂਦਾ ਹੈ, ਕਹਿੰਦੇ ਐਸਾ ਮਿਲਾਉਂਦਾ ਹੈ ਫਿਰ ਕਦੇ ਵਾਸਤੇ ਵਿਛੋੜਾ ਹੁੰਦਾ ਹੀ ਨਹੀਂ ਹੈ। ਮਾਣਯੋਗ ਮਸਕੀਨ ਸਾਹਿਬ ਜੀ ਕਿਹਾ ਕਰਦੇ ਸਨ ਵੀ ਜਿਹੜੇ ਕਹਿੰਦੇ ਹਨ ਵੀ ਕਦੇ ਸਾਡੇ ਉੱਪਰ ਬੜੀ ਕਿਰਪਾ ਸੀ ਅੱਜ ਨਹੀਂ, ਕਦੇ ਬੜੀ ਅਵਸਥਾ ਸੀ ਪਰ ਅੱਜ ਨਹੀਂ, ਕਹਿੰਦੇ ਗੱਲ ਇਹ ਹੈ ਵੀ ਕਿਰਪਾ ਹੋਈ ਨਹੀਂ, ਮਾੜੀ ਮੋਟੀ ਕਿਧਰੇ ਝਲਕ ਮਿਲ ਗਈ ਹੋਵੇਗੀ, ਉਹਨੂੰ ਹੀ ਬਹੁਤ ਸਮਝ ਲਿਆ। ਕਹਿੰਦੇ ਜਦੋਂ ਕਿਰਪਾ ਹੋ ਜਾਂਦੀ ਹੈ ਨਾ, ਕੋਈ ਗੁਆਚਣ ਵਾਲੀ ਚੀਜ਼ ਨਹੀਂ ਹੈ, ਇਹ ਫਿਰ ਸਦਾ ਹੀ ਬਣੀ ਰਹਿੰਦੀ ਹੈ, ਜੇ ਤੇ ਹੋ ਗਏ ਉਹ ਫਿਰ ਕਦੇ ਵਾਸਤੇ ਡੋਲਦੇ ਨਹੀਂ, ਆਪਣੇ ਇਰਾਦਿਆਂ ਦੇ ਵਿੱਚ ਪੱਕੇ ਹੁੰਦੇ ਹਨ, ਦ੍ਰਿੜ ਹੁੰਦੇ ਹਨ, ਨਾ ਕੋਈ ਇਹਨਾਂ ਨੂੰ ਲਾਲਚ ਡੁਲਾ ਸਕਦਾ ਹੈ, ਨਾ ਉਹਨਾਂ ਨੂੰ ਕੋਈ ਕਿਸੇ ਦਾ ਡਰ ਦਬਾ ਹੀ ਦਬਾ ਸਕਦਾ ਹੈ। ਕਹਿੰਦੇ ਫਿਰ ਕਦੇ ਵਾਸਤੇ ਵਾਹਿਗੁਰੂ ਪਰਮੇਸ਼ਰ ਦੇ ਨਾਲੋਂ ਵਿਛੋੜਾ ਨਹੀਂ ਹੁੰਦਾ ਹੈ।
ਬਾਹਰ ਜਾਓ ਲੱਖ ਬੇਰੀਆ ਹਰ ਸੱਜਣਾ ਅਗਮ ਅਗਾਹ।
ਐਸੇ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਪਰਮੇਸ਼ਰ ਸੱਜਣ ਤੋਂ ਕਹਿੰਦੇ ਅਸੀਂ ਬਾਰ ਬਾਰ ਸਦਕੇ ਜਾਂਦੇ ਹਾਂ, ਜੋ ਅਗਮ ਹੈ, ਗਮਤਾ ਤੋਂ ਰਹਿਤ ਹੈ, ਗੈਰ ਗੰਭੀਰ ਹੈ, ਉਸ ਤੋਂ ਲੱਖਾਂ ਵਾਰੀ ਸਦਕੇ ਕੁਰਬਾਨ ਜਾਂਦੇ ਹਾਂ।
ਸਰਮ ਪਈ ਨਾਰਾਇਣਾ ਨਾਨਕ ਦਰ ਪਈਆ।
ਉਹ ਜੋ ਨਾਰਾਇਣ ਵਿਆਪਕ ਵਾਹਿਗੁਰੂ ਪਰਮੇਸ਼ਰ ਹੈ, ਕਹਿੰਦੇ ਉਸ ਦੇ ਦਰ ਦੇ ਉੱਪਰ ਜਿਹੜੇ ਡਿੱਗ ਪੈਂਦੇ ਹਨ, ਡਰ ਡਿੱਗਿਆਂ ਹੋਇਆਂ ਦੀ ਵਾਹਿਗੁਰੂ ਪਰਮੇਸ਼ਰ ਨੂੰ ਫਿਰ ਲਾਜ ਹੁੰਦੀ ਹੈ, ਸ਼ਰਮ ਹੁੰਦੀ ਹੈ, ਦਰ ਤੇ ਪਿਆ ਹੋਇਆਂ ਨੂੰ ਉਹ ਫਿਰ ਆਪਣੇ ਨਾਲ ਮਿਲਾ ਲੈਂਦਾ ਹੈ। ਕਹੋ ਨਾਨਕ ਹਮ ਨੀਚ ਕਰਮਾਂ ਸ਼ਰਨ ਪਰੇ ਕੀ ਰੱਖੋ ਸ਼ਰਮ। ਸ਼ਰਨ ਪਿਆ ਹੋਇਆਂ ਦੀ ਸ਼ਰਮ ਹੁੰਦੀ ਹੈ। ਭਾਈ ਮਰਦਾਨਾ ਜੀ ਫਸ ਜਾਂਦੇ ਹਨ ਨਾ ਕਿਧਰੇ ਜਾਦੂਗਰਨੀਆਂ ਦੇ ਟੂਣੇ ਟਾਮਣਿਆਂ ਦੇ ਵਿੱਚ, ਕਦੇ ਕੌਡੇ ਰਾਕਸ਼ ਦੇ ਚੁੰਗਲ ਦੇ ਵਿੱਚ। ਮਹਾਰਾਜ ਫਿਰ ਕਿਰਪਾ ਭਰੀ ਦ੍ਰਿਸ਼ਟੀ ਪਾਉਂਦੇ ਹਨ, ਤਪਤ ਕੜਾਹਾ ਬੁੱਝ ਗਇਓ ਗੁਰਸੀਤਲ ਨਾਮ ਦਿਓ। ਭਾਈ ਬਾਲਾ ਜੀ ਆਖਦੇ ਹਨ ਮਹਾਰਾਜ ਫਸਿਆ ਰਹਿਣ ਦਿਓ, ਤੁਹਾਡਾ ਬਚਨ ਨਹੀਂ ਮੰਨਦਾ। ਆਖਣ ਲੱਗੇ ਨਹੀਂ ਭਾਈ ਬਾਲਾ ਜੀ, ਸੁਣ ਸੁਰਤ ਬਾਲਾ, ਬੁੱਧ ਵਿਸਾਲਾ, ਸੰਗ ਲਈ ਕੀ ਲਾਜ। ਜਿਨ੍ਹਾਂ ਨੂੰ ਨਾਲ ਲੈ ਲਈ ਉਹਨਾਂ ਦੀ ਫਿਰ ਲਾਜ ਰੱਖਣੀ ਪੈਂਦੀ ਹੈ। ਬਹੁ ਭੂਖ ਸੁਭਾਉ ਮਤ ਨਹਿ ਕਾਉ, ਆਖਣ ਲੱਗੇ ਪੁੰਨ ਤਿੰਨ ਸਿਉਂ ਹਮ ਕਾਜ। ਦੇਖੋ ਧੰਨ ਹਨ ਸਤਿਗੁਰੂ, ਸਤਿਗੁਰੂ ਨੂੰ ਕਿਧਰੇ ਸਿੱਖਾਂ ਦੀ ਥੋੜ੍ਹੀ ਥੋੜ ਹੁੰਦੀ ਹੈ, ਕੋਈ ਕੀਰਤਨੀਆਂ ਦੀ ਥੋੜ੍ਹੀ ਥੋੜ ਹੁੰਦੀ ਹੈ। ਜਿਹਨੂੰ ਮਰਜ਼ੀ ਕੀਰਤਨੀਆਂ ਬਣਾ ਦੇਣ, ਜਿਹਨੂੰ ਮਰਜ਼ੀ ਗਿਆਨੀ ਬਣਾ ਦੇਣ, ਮੂਰਖਾਂ ਨੂੰ ਮਹਾਰਾਜ ਪੰਡਿਤ ਬਣਾ ਦਿੰਦੇ ਹਨ, ਪਰ ਉਹ ਵੀ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਸਤਿਗੁਰੂ ਕਹਿ ਦਿੰਦੇ ਹਨ ਵੀ ਸੇਵਾ ਤੇਰੇ ਕੋਲੋਂ ਲੈਣੀ ਹੈ। ਆਖਣ ਲੱਗੇ ਸਾਨੂੰ ਮਰਦਾਨੇ ਦੇ ਨਾਲ ਕੰਮ ਹੈ, ਇਹਦੇ ਕੋਲੋਂ ਸੇਵਾ ਲੈਣੀ ਹੈ। ਪੁੰਨ ਤਿੰਨ ਸਿਉਂ ਹਮ ਕਾਜ, ਜਿਹੜੇ ਸ਼ਰਨ ਦੇ ਵਿੱਚ ਪੈ ਜਾਂਦੇ ਹਨ ਉਹਨਾਂ ਦੀ ਫਿਰ ਮਾਲਕ ਆਪ ਲਾਜ ਰੱਖਦੇ ਹਨ।
ਭੂਖ ਸੁਹੰਦਾ ਸਰਬ ਸੁਖ, ਜਿਸ ਬਖਸੀ ਵੇ ਪਰਵਾਹ।
ਜੋ ਦੇ ਮਹੀਨੇ ਦੁਆਰਾ ਮਹਾਰਾਜ ਸਮਝਾਉਂਦੇ ਹਨ, ਉਹਨਾਂ ਗੁਰਮੁਖਾਂ ਨੂੰ ਸਾਰੇ ਸੁੱਖ ਮਿਲ ਜਾਂਦੇ ਹਨ ਜਿਨ੍ਹਾਂ ਨੂੰ ਵੇ ਪਰਵਾਹ ਵਾਹਿਗੁਰੂ ਪਰਮੇਸ਼ਰ ਬਖਸ਼ ਲੈਂਦਾ ਹੈ। ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ, ਸੋ ਜਸ ਤੇਰਾ ਗਾਵੇ। ਜਿਹੜੇ ਕਹਿੰਦੇ ਹਨ ਵੀ ਮੈਂ ਇੰਨੇ ਚੰਗੇ ਕੰਮ ਕੀਤੇ, ਮੇਰੇ ਨਾਲ ਨਿਆਂ ਕਰ, ਮੇਰੇ ਨਾਲ ਅਦਲ ਕਰ, ਉਹ ਨਹੀਂ ਬਖਸ਼ੇ ਜਾਂਦੇ। ਜਿਹੜੇ ਕਹਿੰਦੇ ਮਾਲਕ ਕੁਝ ਚੰਗੇ ਕੀਤੇ ਕੁਝ ਮਾੜੇ ਕੀਤੇ, ਮੈਨੂੰ ਨਹੀਂ ਪਤਾ ਵੀ ਕਿੰਨੇ ਚੰਗੇ ਹੋ ਗਏ ਕਿੰਨੇ ਮਾੜੇ ਹੋ ਗਏ, ਤੂੰ ਗਿਣਤੀਆਂ ਮਿਣਤੀਆਂ ਨਾ ਕਰ, ਤੂੰ ਮੇਰੇ ਉੱਪਰ ਫਜ਼ਲ ਕਰ, ਮਿਹਰ ਕਰ। ਫਿਰ ਕਹਿੰਦੇ ਮਾਲਕ ਜਿਨ੍ਹਾਂ 'ਤੇ ਫਜ਼ਲ ਕਰਦਾ ਹੈ, ਜਿਨ੍ਹਾਂ 'ਤੇ ਮਿਹਰ ਕਰਦਾ ਹੈ, ਜਿਨ੍ਹਾਂ ਨੂੰ ਬਖਸ਼ ਲੈਂਦਾ ਹੈ, ਉਹ ਫਿਰ ਕਹਿੰਦੇ ਉਹਨਾਂ ਗੁਰਮੁਖਾਂ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪੋਹ ਦੇ ਮਹੀਨੇ ਦੁਆਰਾ ਐਸੇ ਸਤਿਪੁਰਸ਼ਾਂ ਦੀ ਮਹਿਮਾ ਜਿਹੜੀ ਹੈ ਵਰਣਨ ਕੀਤੀ ਹੈ, ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਲੀਨ ਰਹਿੰਦੇ ਹਨ। ਸਤਿਗੁਰੂ ਜੀ ਸਭਨਾਂ ਦੇ ਉੱਪਰ ਮਿਹਰਾਮਤ ਕਰਨ। ਸਮੂਹ ਸੰਗਤ ਦਾ, ਪ੍ਰਬੰਧਕ ਜਨਾਂ ਦਾ ਹਾਰਦਿਕ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ, ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਜੀ।
ਸਰਮ ਪਈ ਨਾਰਾਇਣ, ਨਾਨਕ ਦਰ ਪਈਆ। ਭੂਖ ਸੁਹੰਦਾ ਸਰਬ ਸੁਖ, ਜਿਸ ਬਖਸੀ ਵੇ ਪਰਵਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।